ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ। ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੇ ਸੋਹਣੇ ਦੀਵਾਨ ਚੱਲ ਰਹੇ ਨੇ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ ਔਰ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੇ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਅੱਜ ਦੇ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਸਲੋਕ ਸੋਰਠ ਰਾਗ ਦੀ ਵਾਰ ਦਾ ਅਖੀਰਲਾ ਸਲੋਕ ਅਤੇ ਪੌੜੀ ਬਖਸ਼ਿਸ਼ ਵਜੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹਨ। ਸਾਹਿਬ ਸਤਿਗੁਰੂ ਜੀ ਜੋ ਸਿੱਖਿਆ ਉਪਦੇਸ਼ ਇਹਨਾਂ ਮਹਾਂ ਬਚਨਾਂ ਦੇ ਰਾਹੀਂ ਬਖਸ਼ਿਸ਼ ਕਰ ਰਹੇ ਨੇ, ਆਪਾਂ ਵਿਚਾਰਾਂਗੇ ਔਰ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਉਪਰਾਲਾ ਕਰਾਂਗੇ। ਗੁਰੂ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਸਾਰੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਸਾਹਿਬ ਸ੍ਰੀ ਗੁਰੂ ਅਮਰਦਾਸ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਸਾਰੇ ਸੰਸਾਰ ਦੇ ਜੀਵਾਂ ਨੂੰ ਸਿੱਖਿਆ ਦਿੰਦੇ ਹੋਏ ਔਰ ਸ਼ਬਦ ਵਰਤਦੇ ਨੇ ਉਹ ਆਪਣੇ ਮਨ ਦੇ ਪ੍ਰਤੀ ਸੰਬੋਧਨ ਕਰਕੇ। ਇਹ ਮਨ, ਇਸ ਦਾ ਅਰਥ ਹੈ ਕਿ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਸੀਂ ਸਾਰੇ ਹੀ ਆਪਣੇ ਮਨ ਨੂੰ ਇਉਂ ਆਖੀਏ, ਅਸੀਂ ਆਪਣੇ ਮਨ ਨੂੰ ਇਉਂ ਸੰਬੋਧਨ ਕਰੀਏ ਕਿ ਹੇ ਮੇਰਿਆ ਮਨਾ, ਹਰ ਜੀ ਧਿਆਏ ਤੂੰ। ਹਰੇਕ ਥਾਂ ਤੇ ਰਹਿਣ ਵਾਲੇ ਹਰ ਜੀ ਪਰਮਾਤਮਾ ਨੂੰ ਧਿਆਵਣਾ ਕਰ। ਔਰ ਅੱਗੇ ਮਹਾਰਾਜ ਜੀ ਅੱਧੀ ਪੰਕਤੀ ਵਿੱਚ ਤਰੀਕਾ ਦੱਸਦੇ ਨੇ ਕਿ ਇੱਕ ਮਨ ਇੱਕ ਚਿੱਤ ਭਾਏ, ਮਨ ਨੂੰ ਇੱਕ ਥਾਂ ਤੇ ਟਿਕਾ ਕੇ, ਚਿੱਤ ਨੂੰ ਸ਼ਬਦ ਦੇ ਵਿੱਚ ਲਗਾ ਕੇ। ਭਾਏ, ਭਾਏ ਦਾ ਅਰਥ ਹੈ ਭਾਵਨਾ, ਅਤੇ ਭਾਵਨਾ ਬਣਾ ਕੇ, ਮਨ ਦੀ ਸ਼ਰਧਾ ਭਾਵਨਾ ਬਰਕਰਾਰ ਰੱਖ ਕੇ, ਚਿੱਤ ਨੂੰ ਡੋਲਣ ਤੋਂ ਅਡੋਲ ਬਣਾ ਕੇ, ਮਨ ਨੂੰ ਦੌੜਨ ਭੱਜਣ ਤੋਂ ਰੋਕ ਕੇ। ਪਾਤਸ਼ਾਹ ਜੀ ਫਰਮਾਉਂਦੇ ਨੇ ਇਉਂ ਸ਼ਬਦ ਵਿੱਚ ਸੁਰਤੀ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਾਰਨਾ ਕਰ। ਇੱਕ ਮਨ ਇੱਕ ਚਿੱਤ ਭਾਏ, ਸਤਿਗੁਰੂ ਸੱਚੇ ਪਾਤਸ਼ਾਹ ਨੌਵੇਂ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪਣੇ ਮਹਾਨ ਸਲੋਕਾਂ ਵਿੱਚ ਇੱਕ ਸੁੰਦਰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਨੇ, ਸਵਾਮੀ ਕੋ ਗ੍ਰਿਹੋ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਪਾਤਸ਼ਾਹ ਫਰਮਾਉਂਦੇ ਨੇ ਇੱਕ ਮਨ ਇੱਕ ਚਿੱਤ ਹੋ ਕਰਕੇ ਅਕਾਲ ਪੁਰਖ ਦਾ ਭਜਨ ਕੀਤਾ ਜਾਵੇ, ਔਰ ਨਾਲ ਨਾਵੇਂ ਸਤਿਗੁਰਾਂ ਨੇ ਇੱਕ ਪ੍ਰਮਾਣ ਦੇ ਦਿੱਤਾ ਹੈ ਕਿ ਸਵਾਮੀ ਕੋ ਗ੍ਰਿਹੋ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਸਵਾਨ ਕੁੱਤੇ ਦਾ ਨਾਮ ਹੁੰਦਾ ਹੈ, ਔਰ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ ਕਿ ਮਾਲਕ ਦੇ ਘਰ ਨੂੰ ਕੁੱਤਾ ਨਹੀਂ ਛੱਡਦਾ। ਬੇਸ਼ੱਕ ਮਾਲਕ ਕਦੇ ਕਦੇ ਗੁੱਸੇ ਵਿੱਚ ਆ ਕੇ ਉਸ ਨੂੰ ਸੋਟਾ ਵੀ ਮਾਰ ਦਿੰਦਾ ਹੈ, ਉਸ ਨੂੰ ਝਿੜਕ ਵੀ ਦਿੰਦਾ ਹੈ, ਪਰ ਉਹ ਫਿਰ ਥੋੜਾ ਜਿਹਾ ਦੌੜ ਕੇ ਫਿਰ ਉੱਥੇ ਹੀ ਆ ਕੇ ਦਲੀਜਾਂ ਵਿੱਚ ਬਹਿ ਜਾਂਦਾ ਹੈ, ਔਰ ਆਪਣੇ ਮਾਲਕ ਦੀ ਰਾਖੀ ਕਰਦਾ ਹੈ, ਉਹਦੇ ਘਰ ਦੀ ਰਾਖੀ ਕਰਦਾ ਹੈ, ਔਰ ਉੱਥੋਂ ਰੋਟੀ ਖਾਣ ਦੀ, ਭੋਜਨ ਖਾਣ ਦੀ ਆਸ ਰੱਖਦਾ ਹੈ। ਇਹ ਪ੍ਰਮਾਣ ਸਤਿਗੁਰੂ ਗੁਰੂ ਨੌਵੇਂ ਸਤਿਗੁਰਾਂ ਨੇ ਸਾਡੇ ਮਨ ਦੇ ਪ੍ਰਤੀ ਵਰਤਿਆ ਹੈ। ਔਰ ਜੇ ਨਾਰਾਜ਼ਗੀ ਨਾ ਮਨਾਈਏ ਤਾਂ ਸੱਚਮੁੱਚ ਇਹ ਮਨ ਵੀ ਇੱਕ ਕੁੱਤੇ ਵਰਗਾ ਹੀ ਹੈ। ਜੋ ਕੁੱਤੇ ਦਾ ਆਪਣੇ ਮਾਲਕ ਦੇ ਪ੍ਰਤੀ ਤਾਬਿਆਦਾਰੀ ਵਾਲਾ ਗੁਣ ਹੈ, ਉਹ ਤਾਂ ਗੁਣ ਇਹ ਮਨ ਜੋ ਹੈ ਇਹ ਧਾਰਨ ਨਹੀਂ ਕਰਦਾ। ਕੁੱਤੇ ਵਿੱਚ ਕੁਛ ਕੁ ਐਬ ਵੀ ਹੁੰਦੇ ਨੇ, ਉਹ ਐਬ ਇਸ ਮਨ ਰੂਪ ਕੁੱਤੇ ਨੇ ਜ਼ਰੂਰ ਸਾਰੇ ਧਾਰਨ ਕੀਤੇ ਹੋਏ ਨੇ। ਕੁੱਤਾ ਅਕਸਰ ਭੋਜਨ ਵਾਲੇ ਭਾਂਡੇ ਦੇ ਵਿੱਚ ਮੂੰਹ ਪਾ ਦਿੰਦਾ ਹੈ, ਤੋ ਆਪਣੇ ਭੋਜਨ ਤੋਂ ਬਿਨਾਂ ਉਸਨੂੰ ਭੋਜਨ ਮਿਲਿਆ ਵੀ ਹੋਵੇ ਤੋ ਅਕਸਰ ਉਹ ਜਿੱਥੇ ਭੰਡਾਰ ਜਮ੍ਹਾਂ ਹੈ, ਜੋ ਤੌੜੀ ਹੈ, ਜੋ ਕੁੱਕਰ ਹੈ ਜਿਸ ਵਿੱਚ ਭੋਜਨ ਬਣਾਇਆ ਹੋਇਆ ਰੱਖਿਆ ਹੋਇਆ ਹੈ, ਅਕਸਰ ਉਹਦੇ ਵਿੱਚ ਜਾ ਕੇ ਮੂੰਹ ਪਾ ਦਿੰਦਾ ਹੈ। ਤੋ ਇਹ ਮਨ ਰੂਪ ਕੁੱਤਾ ਇਸ ਨੂੰ ਪਰਮਾਤਮਾ ਨੇ ਭੋਜਨ ਦਿੱਤਾ ਵੀ ਹੋਵੇ, ਲੋੜੀਂਦੀਆਂ ਵਸਤੂਆਂ ਦਿੱਤੀਆਂ ਵੀ ਹੋਵਣ, ਇਹ ਬਗਾਨੇ ਭਾਂਡੇ ਵਿੱਚ ਜਾ ਕੇ ਮੂੰਹ ਪਾਉਣ ਵਾਸਤੇ ਬੜਾ ਲੋਭੀ ਰਹਿੰਦਾ ਹੈ, ਬੜਾ ਲਾਲਚੀ ਰਹਿੰਦਾ ਹੈ, ਇਹ ਮਨ ਵੀ ਇੱਕ ਕੁੱਤਾ ਹੀ ਹੈ। ਪਰੰਤੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਕੁੱਤੇ ਵਿੱਚ ਜੋ ਚੰਗੇ ਗੁਣ ਨੇ, ਹੇ ਮੇਰਿਆ ਮਨਾ, ਤੂੰ ਉਹ ਧਾਰਨ ਕਰ, ਕਿਉਂਕਿ ਉਹ ਆਪਣੇ ਮਾਲਕ ਦਾ ਬਹੁਤ ਤਾਬਿਆਦਾਰ ਹੈ, ਉਸਦੇ ਘਰ ਨੂੰ ਛੱਡਦਾ ਨਹੀਂ, ਮਾਲਕ ਬੇਸ਼ੱਕ ਉਸਨੂੰ ਝਿੜਕਦਾ ਵੀ ਮਾਰਦਾ ਵੀ ਹੈ। ਇਵੇਂ ਹੀ ਜੇ ਤੇਰਾ ਮਾਲਕ ਗੁਰੂ ਪਾਤਸ਼ਾਹ ਪਰਮਾਤਮਾ ਕਦੇ ਤੈਨੂੰ ਝਿੜਕੇ ਵੀ, ਤਾਂ ਤੇਰੀ ਅਵਸਥਾ ਇਸ ਤਰ੍ਹਾਂ ਦੀ ਚਾਹੀਦੀ ਹੈ ਕਿ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਜੇ ਗੁਰੂ ਪਾਤਸ਼ਾਹ ਝਿੜਕਦੇ ਨੇ ਤੇ ਤੈਨੂੰ ਉਸ ਵਿੱਚੋਂ ਵੀ ਖੁਸ਼ੀ ਲੱਭਣੀ ਚਾਹੀਦੀ ਹੈ, ਉਸ ਵਿੱਚੋਂ ਵੀ ਸੁੱਖ ਲੱਭਣਾ ਚਾਹੀਦਾ ਹੈ। ਮਹਾਰਾਜ ਪਾਤਸ਼ਾਹ ਨੇ ਇਹ ਪ੍ਰਮਾਣ ਦੇ ਕੇ ਨਾਮ ਜਪਣ ਵਾਲਿਆਂ ਨੂੰ ਬੜਾ ਧੀਰਜ ਤੇ ਅਡੋਲਤਾ ਬਖਸ਼ਿਸ਼ ਕੀਤੀ ਹੋਈ ਹੈ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਵਾਰਾਂ ਤੇ ਵਧੀਕ ਵਿੱਚ ਇੱਕ ਜਗ੍ਹਾ ਫਰਮਾਉਂਦੇ ਨੇ, ਸਤਿਗੁਰੂ ਪਾਤਸ਼ਾਹ ਦਾ ਫਰਮਾਨ ਹੈ, ਦੂਜੀ ਛੋਟ ਕੁਵਾਟੜੀ ਇੱਕ ਸਿਓ ਚਿੱਤ ਲਾਏ। ਕੁਵਾਟੜੀ ਵਾਟ, ਵਾਟ ਨਾਮ ਹੁੰਦਾ ਰਸਤੇ ਦਾ, ਤੇ ਕੋ ਲਾ ਦਈਏ ਨਾਲ ਤੇ ਉਹ ਨੈਗੇਟਿਵ ਬਣ ਜਾਂਦਾ ਹੈ, ਜਿਸ ਤਰ੍ਹਾਂ ਸੰਗਤ ਤੇ ਨਾਲ ਕੋ ਲਾ ਦਈਏ ਕੱਕੇ ਅੰਕੁੜ ਕੁਸੰਗਤ ਬਣ ਜਾਂਦੀ ਹੈ। ਇਵੇਂ ਵਾਟ ਰਸਤਾ ਤੇ ਕੁਵਾਟ ਗਲਤ ਰਸਤਾ। ਗੁਰੂ ਪਾਤਸ਼ਾਹ ਜੀ ਪੰਚਮ ਪਿਤਾ ਜੀ ਵਾਰਾਂ ਤੇ ਵਧੀਕ ਵਿੱਚ ਫਰਮਾਉਂਦੇ ਨੇ, ਹੇ ਮਨਾ, ਇਹ ਜਿਹੜਾ ਗਲਤ ਰਸਤਾ ਹੈ ਇਸ ਨੂੰ ਛੱਡ ਦੇ। ਦੂਜੀ ਛੋਟ ਕੁਵਾਟੜੀ, ਇਸ ਤਰ੍ਹਾਂ ਦੀ ਵਾਟ, ਇਸ ਤਰ੍ਹਾਂ ਦੇ ਰਾਹ ਛੱਡ ਦੇ। ਦੂਜੀ ਛੋਟ ਕੁਵਾਟੜੀ ਇੱਕ ਸਿਓ ਚਿੱਤ ਲਾਏ, ਇੱਕ ਰੱਬ ਦੇ ਨਾਮ ਨਾਲ ਚਿੱਤ ਜੋੜ ਲੈ। ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਪਾਤਸ਼ਾਹ ਨੇ ਕਿਹਾ ਜੇ ਦੂਸਰੇ ਪਾਸੇ ਹੀ ਭਾਵਨਾ ਲਾ ਕੇ ਜ਼ਿੰਦਗੀ ਬਤੀਤ ਕਰਨੀ ਹੈ, ਗਲਤ ਰਸਤੇ ਵਾਲੀ ਵਾਟ ਤੇ ਰਸਤਾ ਨਹੀਂ ਛੱਡਣਾ, ਫਿਰ ਜਿਸ ਤਰ੍ਹਾਂ ਵਹਿਣ ਦਰਿਆਵਾਂ ਵਿੱਚ ਪਏ ਹੁੰਦੇ ਤੇ ਜਿਹੜਾ ਰੁੜਦਾ ਜਾ ਰਿਹਾ ਹੋਵੇ ਉਹ ਬਾਜ਼ੀਆਂ ਪੇਲਦਾ ਡੁੱਬਦਾ ਜਾਂਦਾ ਹੈ, ਇਵੇਂ ਫਿਰ ਨਰਕਾਂ ਨੂੰ ਰਿੜਦੇ ਜਾਈਦਾ ਹੈ। ਜੇਕਰ ਗਲਤ ਰਸਤੇ ਤੇ ਚੱਲਣੋਂ ਨਾ ਰੁਕੀਏ ਤਾਂ ਦੂਜਾ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪ੍ਰੇਮ ਪੂਰਵਕ ਇਨਸਾਨ ਨੂੰ ਉਪਦੇਸ਼ ਦਿੱਤਾ ਹੈ, ਤੇ ਸਤਿਗੁਰੂ ਜੀ ਇੱਕ ਮਹਾਨ ਉੱਤਮ ਵਕਤਿਆਂ ਨੂੰ ਵੀ ਜਨਮ ਦੇਣ ਵਾਲੇ ਹਨ, ਮਹਾਨ ਉੱਤਮ ਵਕਤਿਆਂ ਨੂੰ ਬਖਸ਼ਿਸ਼ ਕਰਕੇ ਤੋ ਵਕਤਾ ਬਣਾਉਣ ਵਾਲੇ ਨੇ। ਇਸ ਲਈ ਉੱਤਮ ਵਕਤੇ ਦਾ ਇਹ ਗੁਣ ਹੁੰਦਾ ਹੈ ਕਿ ਬਚਨ ਸਿੱਖਿਆ ਭਾਵੇਂ ਦੂਜਿਆਂ ਨੂੰ ਦੇਣੀ ਪਰ ਆਪਣੇ ਤੇ ਟੁਕਾ ਕੇ ਦੇਈ ਜਾਣੀ, ਦੂਜਿਆਂ ਨੂੰ ਟਕੋਰਾਂ ਨਾ ਮਾਰਨੀਆਂ। ਤੋ ਮਹਾਰਾਜ ਪਾਤਸ਼ਾਹ ਨੇ ਬਚਨ ਆਪਣੇ ਮਨ ਪ੍ਰਤੀ ਕਰ ਦਿੱਤਾ ਹੈ ਪਰ ਸਮਝਾ ਸਾਨੂੰ ਰਹੇ ਨੇ। ਹਜ਼ੂਰ ਫਰਮਾ ਰਹੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਪਰਮਾਤਮਾ ਜੀ ਦੀਆਂ ਇਹ ਸਦਾ ਸਦਾ ਹੀ ਵਡਿਆਈਆਂ ਨੇ, ਦੇ ਨਾ ਪਛੋਤਾਏ। ਜਿਹੜੀ ਦਾਤ ਸਾਨੂੰ ਪਰਮਾਤਮਾ ਦੇ ਦਿੰਦਾ ਹੈ, ਬਾਅਦ ਵਿੱਚ ਕਦੇ ਪਛੋਤਾਵਾ ਨਹੀਂ ਕਰਦਾ ਕਿ ਮੈਂ ਕਿਉਂ ਦੇ ਦਿੱਤੀ ਹੈ। ਦੁਨੀਆਂ ਦੇ ਲੋਕਾਂ ਤੋਂ ਜਦੋਂ ਅਸੀਂ ਹੈਲਪ ਲੈਂਦੇ ਹਾਂ ਤੇ ਅਕਸਰ ਉਹ ਬਾਅਦ ਵਿੱਚ ਮਨ ਵਿੱਚ ਸੋਚ ਲੈਂਦੇ ਨੇ ਕਿ ਜੇ ਮੈਂ ਨਾ ਇਸ ਦੀ ਮਦਦ ਕਰਦਾ ਤੇ ਇਹ ਇਹਦਾ ਕਾਰਜ ਇਸ ਦਾ ਇਹ ਸੰਪੂਰਨ ਨਹੀਂ ਸੀ ਹੋਣਾ, ਜਾਂ ਇਸਨੇ ਬਹੁਤ ਆਰਥਿਕ ਤੰਗੀ ਦੀ ਹਾਲਤ ਵਿੱਚ ਹੁਣ ਤੱਕ ਰਹਿਣਾ ਸੀ ਜੇ ਮੈਂ ਨਾ ਇਸ ਦੀ ਮਦਦ ਕਰਦਾ। ਪਰ ਪਾਤਸ਼ਾਹ ਫਰਮਾ ਰਹੇ ਨੇ, ਰੱਬ ਕੋਲੋਂ ਮੰਗ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਰੱਬ ਹੀ ਹੈ ਜੋ ਬਖਸ਼ਿਸ਼ਾਂ ਦੇਣ ਵਾਲਾ, ਜਿਸ ਕਹਿ ਦੀਐ ਰਹਿ ਅਗਾਏ। ਅਗਾਏ ਦਾ ਅਰਥ ਹੁੰਦਾ ਰੱਜ ਜਾਣਾ, ਜਿਸ ਰੱਬ ਦੇ ਦਿੱਤਿਆਂ ਤੂੰ ਰੱਜ ਵੀ ਜਾਏਗਾ, ਰੱਬ ਖੁੱਲਾ ਦੇਵੇਗਾ, ਉਹਦੇ ਕੋਲੋਂ ਮੰਗ। ਜਿਸ ਕਹਿ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਤੋ ਪਾਤਸ਼ਾਹ ਫਰਮਾਉਂਦੇ ਨੇ ਉਸ ਦੀਆਂ ਇਹ ਵਡਿਆਈਆਂ ਨੇ ਕਿ ਉਹ ਦੇ ਕੇ ਪਛਤਾਵਾ ਨਹੀਂ ਬਾਅਦ ਵਿੱਚ ਕਰਦਾ। ਬਾਣੀ ਵਿੱਚ ਸਤਿਗੁਰੂ ਜੀ ਪ੍ਰਮਾਣ ਬਖਸ਼ਦੇ ਨੇ, ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਹਿ ਵਡਿਆਈਆਂ। ਇਹ ਮੇਰੇ ਮਾਲਕ ਪਰਮਾਤਮਾ, ਇਹ ਤੇਰੀਆਂ ਚੰਗੀਆਂ ਚੰਗੀਆਂ ਵਡਿਆਈਆਂ ਜੋ ਹਨ, ਇਹ ਮੈਂ ਸੁਣ ਸੁਣ ਕੇ ਚੇਤੇ ਕਰ ਕਰਕੇ ਮੈਂ ਰਾਤ ਦਿਨੇ ਪਾਤਸ਼ਾਹ ਤੇਰੀਆਂ ਵਡਿਆਈਆਂ ਕਰਾਂ। ਭਾਈ ਤੇਰੇ ਵਿੱਚ ਇੰਨੀਆਂ ਚੰਗਿਆਈਆਂ ਨੇ, ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ। ਮੰਗਣ ਤੋਂ ਬਿਨਾਂ ਹੀ ਦਾਨ ਦੇਈ ਜਾਂਦਾ ਹੈ। ਜਦੋਂ ਸਾਨੂੰ ਮੰਗਣ ਦੀ, ਇਹ ਪਾਤਸ਼ਾਹ ਸਾਨੂੰ ਤਾਂ ਹੁਣ ਵੀ ਮੰਗਣ ਦੀ ਹਾਲੇ ਜਾਚ ਨਹੀਂ ਆਈ, ਤੇ ਜਦੋਂ ਬਿਲਕੁਲ ਅਸੀਂ ਬਚਪਨ ਅਵਸਥਾ ਵਿੱਚ ਸੀ ਉਦੋਂ ਵੀ ਬਿਨਾਂ ਮੰਗਣ ਤੋਂ ਤੁਸੀਂ ਬਹੁਤ ਕੁਛ ਦਿੱਤਾ ਹੈ। ਜਦੋਂ ਉਸ ਤੋਂ ਵੀ ਸਾਡਾ ਸੂਖਮ ਸਰੀਰ ਸੀ ਉਦੋਂ ਵੀ ਬਿਨਾਂ ਮੰਗਣ ਤੋਂ ਹੀ ਤੁਸੀਂ ਸਾਨੂੰ ਬਹੁਤ ਪਦਾਰਥ ਬਖਸ਼ਿਸ਼ ਕੀਤੇ, ਔਰ ਤੁਹਾਡੀ ਮਿਹਰ ਹੀ ਦੇ ਨਾਲ ਹੀ ਜਦੋਂ ਮਹਾਰਾਜ ਪਾਤਸ਼ਾਹ ਜੀ ਇਹ ਤਨ ਵਜੂਦ ਤੁਹਾਡੀ ਰਹਿਮਤ ਦੇ ਨਾਲ ਪਲ ਰਿਹਾ ਸੀ, ਬਣ ਰਿਹਾ ਸੀ, ਮਾਤਾ ਦੇ ਉਦਰ ਵਿੱਚ ਵੀ ਤੁਸੀਂ ਫੂਡ ਬਖਸ਼ੀ, ਇਸ ਵਾਸਤੇ ਉਦੋਂ ਅਸੀਂ ਕਿਹੜਾ ਮੰਗਿਆ ਸੀਗਾ, ਉਦੋਂ ਸਾਨੂੰ ਕਿਹੜੀ ਜਾਚ ਸੀ ਮੰਗਣ ਦੀ, ਜੇ ਮੰਗਦੇ ਵੀ ਤਾਂ ਸਾਨੂੰ ਕੀ ਪਤਾ ਸੀ ਕੀ ਮੰਗਣਾ ਹੈ। ਇਸ ਲਈ ਮਹਾਰਾਜ ਪਾਤਸ਼ਾਹ ਜੀ ਅਣਮੰਗਿਆ ਦਾਨ ਦੇਵਣਾ, ਬਿਨਾਂ ਮੰਗਣ ਤੋਂ ਦਾਨ ਬਖਸ਼ਦੇ ਜੇ ਕਹੋ ਨਾਨਕ ਸੱਚ ਸੰਭਾਲ ਜੀਓ। ਕਹਿੰਦੇ ਨੇ ਨਾਨਕ ਪਾਤਸ਼ਾਹ ਕਿ ਐਸੇ ਪਰਮਾਤਮਾ ਨੂੰ ਸਦਾ ਸੰਭਾਲ ਕੇ ਰੱਖੀਏ, ਦਿਲ ਵਿੱਚ ਯਾਦ ਰੱਖੀਏ, ਜਿਸ ਦੀਆਂ ਸਦਾ ਸਦਾ ਐਸੀਆਂ ਚੰਗਿਆਈਆਂ ਨੇ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਪਵਿੱਤਰ ਫਰਮਾਨ, ਅੱਜ ਅੰਮ੍ਰਿਤ ਵੇਲੇ ਜੋ ਬਖਸ਼ਿਸ਼ ਹੋਏ ਨੇ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਬਾਦਸ਼ਾਹ ਫਰਮਾਉਂਦੇ ਨੇ ਐਸੇ ਪਰਮਾਤਮਾ ਨੂੰ ਇੱਕ ਚਿੱਤ ਹੋ ਕੇ ਧਿਆਈਏ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਦੇਵਤਿਆਂ ਵੱਲੋਂ ਇੱਕ ਕਲਪਨਾ ਕਲਪੀ ਹੋਈ ਹੈ ਕਿ ਦੇਵਤਿਆਂ ਦੀ ਜੋ ਪੁਰੀ ਹੈ ਸਵਰਗ, ਉਹਦੇ ਵਿੱਚ ਇੱਕ ਕਾਮ ਧੇਨ ਨਾਮ ਦੀ ਗਊ ਹੈ। ਉਸ ਦੇ ਪਾਸ ਉਹ ਇੱਛਾ ਪੂਰੀਆਂ ਕਰਦੀ ਹੈ। ਉਹਦੇ ਪਾਸ ਖੜਾ ਹੋ ਕੇ ਕੋਈ ਜੋ ਵੀ ਦੇਵਤਾ ਸੰਕਲਪ ਕਰਦਾ, ਇੱਥੇ ਮੈਨੂੰ ਸੋਨੇ ਦਾ ਮਹਿਲ ਚਾਹੀਦਾ, ਮੈਂ ਇਹਦੇ ਵਿੱਚ ਸੌਂਇਆ ਕਰਨਾ, ਉੱਥੇ ਕਹਿੰਦੇ ਬਣ ਜਾਂਦਾ ਹੈ। ਤੋ ਉਹਨਾਂ ਦੇ ਕੋਲ ਇਸ ਤਰ੍ਹਾਂ ਦੀਆਂ ਇੱਕ ਦੋ ਚੀਜ਼ਾਂ, ਕਲਪ ਬ੍ਰਿਸ਼ ਹੈ, ਕਾਮ ਧਿਨ ਗਊ ਹੈ। ਪਰ ਇੱਧਰ ਸਿੱਖ ਪੰਥ ਦੇ ਵਿੱਚ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਬਾਣੀ ਹੀ ਕਾਮ ਧਿਨ ਗਊ ਤੋਂ ਵੀ ਉੱਤਮ ਹੈ। ਕੋਈ ਗੁਰਬਾਣੀ ਦੇ ਲੜ ਲੱਗਦਾ ਤੇ ਉਸਨੂੰ ਉਹ ਕੁਝ ਮਿਲ ਜਾਂਦਾ ਹੈ ਜੋ ਗੁਰਬਾਣੀ ਤੋਂ ਮੰਗਦਾ ਹੈ, ਗੁਰਬਾਣੀ ਨੂੰ ਪੜ੍ਹਦਾ, ਸੁਣਦਾ, ਵਿਚਾਰਦਾ ਤੇ ਹੁਕਮ ਨੂੰ ਮੰਨਦਾ ਹੈ। ਇੱਧਰ ਪਾਤਸ਼ਾਹ ਕਹਿ ਰਹੇ ਜੇ ਮੰਨ ਲਓ ਕਾਮ ਧਿਨ ਗਊ ਬਾਰੇ ਸੁਣਿਆ ਵੀ ਹੋਵੇ ਤਾਂ ਉਹ ਇੱਛਾ ਪੂਰੀਆਂ ਕਰਦੀ ਹੈ ਤੇ ਉਹ ਵਸ ਤਾਂ ਪਰਮਾਤਮਾ ਦੇ ਹੈ ਨਾ, ਉਹ ਤਾਂ ਪਰਮਾਤਮਾ ਨੇ ਬਣਾਈ ਹੈ, ਪਰਮਾਤਮਾ ਤੋਂ ਤਾਂ ਉਹ ਬਹੁਤ ਛੋਟੀ ਜਿਹੀ ਇੱਕ ਸ਼ਕਤੀ ਹੈ। ਇਸ ਲਈ ਪਾਤਸ਼ਾਹ ਫਰਮਾਉਂਦੇ ਜਿਸ ਪਰਮਾਤਮਾ ਦੇ ਵਸ ਵਿੱਚ ਉਹ ਕਾਮ ਧਿਨ ਇੱਛਾ ਪੂਰੀਆਂ ਕਰਨ ਵਾਲੀ ਸ਼ਕਤੀ ਹੈ, ਪਾਤਸ਼ਾਹ ਜੀ ਕਹਿੰਦੇ ਉਹਨੂੰ ਧਿਆਓ, ਸਿੱਧੇ ਉਸ ਦੇ ਨਾਲ ਜੁੜ ਜਾਓ ਡਾਇਰੈਕਟ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਮਹਾਰਾਜ ਕਹਿੰਦੇ ਸਭ ਤਰ੍ਹਾਂ ਦੇ ਸੁਖ ਉਸ ਵਿੱਚੋਂ ਨਿਕਲਣਗੇ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹਮੇਸ਼ਾ ਧਿਆਵਣ ਦੇ ਨਾਲ ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਵੀ ਮੁੱਖ ਉਜਲਾ ਹੋਵੇਗਾ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਅੱਗੇ ਫਰਮਾਨ ਕਰ ਰਹੇ ਨੇ, ਹਉ ਹਰ ਕੈ ਸਦ ਬਲਿਹਾਰਣ ਜਿਤ ਸੇਵਿਐ ਸੁਖ ਪਾਏ। ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ, ਜਿਸ ਦੀ ਸੇਵਾ ਕਰਨ ਦੇ ਨਾਲ ਸਦਾ ਸੁਖ ਮਿਲਦਾ ਹੈ, ਪਾਤਸ਼ਾਹ ਫਰਮਾਉਂਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ। ਸੇਵਕ ਬੇਨਤੀ ਕਰਦਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਐਸੇ ਪਰਮਾਤਮਾ ਨੂੰ ਕੋਈ ਮਿਲਿਆ ਵੀ ਹੈ ਅੱਜ ਤੱਕ? ਮਹਾਰਾਜ ਫਰਮਾਉਂਦੇ ਹਾਂ, ਗੁਰਮੁਖ ਬਣ ਕੇ ਮਿਲ ਗਏ ਹਨ ਪਰਮਾਤਮਾ ਨੂੰ। ਤੇ ਮਹਾਰਾਜ, ਉਹਨਾਂ ਗੁਰਮੁਖਾਂ ਨੂੰ ਕੀ ਮਿਹਨਤ ਕਰਨੀ ਪੈਂਦੀ ਹੈ? ਪਾਤਸ਼ਾਹ ਕਹਿੰਦੇ ਹਉ ਮੈਂ ਸ਼ਬਦ ਜਲਾਏ, ਆਪਣੇ ਅੰਦਰੋਂ ਹਉਮੇ ਨੂੰ ਸਾੜਨਾ ਪੈਂਦਾ ਹੈ। ਤੇ ਉਹ ਕਿਸ ਚੀਜ਼ ਨਾਲ ਸਾੜਨੀ ਹੈ? ਪਾਤਸ਼ਾਹ ਕਹਿੰਦੇ ਸ਼ਬਦ ਨਾਲ। ਸ਼ਬਦ ਦੀ ਐਸੀ ਅਗਨ ਪ੍ਰਤਾਪ ਪੈਦਾ ਕਰਨਾ ਹੈ ਕਿ ਹਉਮੇ ਨੂੰ ਅੰਦਰੋਂ ਸਾੜ ਦੇਣਾ ਹੈ। ਪਾਤਸ਼ਾਹ ਕਹਿੰਦੇ ਬਸ ਜਿਨ੍ਹਾਂ ਦੀ ਹਉਮੇ ਅੰਦਰੋਂ ਸੜ ਗਈ, ਰੱਬ ਤੇ ਅੰਦਰ ਹੀ ਬੈਠਾ ਸੀ, ਬਸ ਵਿੱਚ ਇੱਕ ਕੰਧ ਸੀਗੀ, ਉਹ ਹਉਮੇ ਦੀ ਕੰਧ ਸੀ। ਹਉ ਹਉ ਭੀਤ, ਭੀਤ ਦਾ ਅਰਥ ਹੁੰਦਾ ਕੰਧ, ਭਈ ਹੈ ਬੀਚੋ, ਵਿੱਚ ਪਈ ਹੋਈ ਹੈ ਵਿਚਕਾਰ ਉਹ ਕੰਧ। ਸੁਨਤ ਦੇਸ਼ ਨਿਕਟਾਇਓ, ਸੁਣਿਆ ਹੈ ਕਿ ਉਸ ਪਿਆਰੇ ਪ੍ਰੀਤਮ ਦਾ ਦੇਸ਼ ਬਹੁਤ ਨੇੜੇ ਹੈ। ਮਾਨਸਿਕਤਾ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ, ਇੱਕ ਪਾਸੇ ਸਾਡੀ ਆਤਮਾ ਬੈਠੀ ਹੋਈ, ਉਸ ਦੇ ਵਿਚਕਾਰ ਇੱਕ ਕੰਧ ਕੱਢੀ ਹੋਈ ਹੈ, ਉਹ ਕੰਧ ਸਾਡੀ ਹਉਮੇ ਦੀ ਹੈ, ਹੰਕਾਰ ਦੀ ਹੈ। ਪਾਤਸ਼ਾਹ ਫਰਮਾਉਂਦੇ ਹੈ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਪਾਲ ਦਾ ਅਰਥ ਵੀ ਕੰਧ ਹੀ ਹੈ, ਕੂੜ ਦੀ ਕੰਧ, ਝੂਠ ਉਹਨੂੰ ਹੀ ਬੋਲਣਾ ਪੈਂਦਾ ਜਿਸ ਦੇ ਅੰਦਰ ਹਉਮੇ ਹੋਵੇ, ਝੂਠ ਤੇ ਹੰਕਾਰ ਇਹ ਕੰਧ। ਹੁਣ ਪਾਤਸ਼ਾਹ ਫਰਮਾਉਂਦੇ ਨੇ ਕਿਵੇਂ ਕੰਧ ਟੁੱਟੇਗੀ? ਪਾਤਸ਼ਾਹ ਜੀਓ ਕਿਵ ਸਚਿਆਰਾ ਹੋਈਐ, ਕਿਵੇਂ ਸੱਚੇ ਬਣ ਜਾਈਏ ਅਸੀਂ? ਤੇ ਪਾਤਸ਼ਾਹ ਫਰਮਾਉਂਦੇ ਐ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਾਤਸ਼ਾਹ ਫਰਮਾਉਂਦੇ ਰੱਬ ਦੇ ਹੁਕਮ ਵਿੱਚ ਚੱਲਣਾ ਹੈ, ਇਹੀ ਮਹਾਰਾਜ ਨੇ ਪਾਤਸ਼ਾਹ ਕਹਿੰਦੇ ਨਾਲ ਹੀ ਲਿਖ ਦਿੱਤਾ, ਇਲਾਜ ਵੀ ਨਾਲ ਹੀ ਲਿਖ ਦਿੱਤਾ ਏ, ਰੋਗ ਦੀ ਪਛਾਣ ਲਿਖ ਕੇ, ਉਸ ਦੁੱਖ ਦੇ ਚਿੰਨ ਲਿਖ ਕੇ, ਉਸ ਦੀਆਂ ਨਿਸ਼ਾਨੀਆਂ ਲਿਖ ਕੇ ਪਾਤਸ਼ਾਹ ਕਹਿੰਦੇ ਨਾਲ ਹੀ ਤਾਂ ਇਲਾਜ ਲਿਖ ਦਿੱਤਾ ਏ, ਫਿਰ ਕਾਹਦੀ ਮੁਸ਼ਕਿਲ ਹੈ? ਨਾਨਕ ਲਿਖਿਆ ਨਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਜੋ ਹਉਮੇ ਹੈ, ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਉਸ ਹਉਮੇ ਨੂੰ ਜਲਾ ਦਿੱਤਾ ਹੈ ਸ਼ਬਦ ਦੇ ਪ੍ਰਤਾਪ ਨਾਲ ਇਕਨਾ ਗੁਰਮੁਖਾਂ ਨੇ। ਤੋ ਉਹ ਗੁਰਮੁਖ ਮਿਲ ਰਿਹਾ, ਉਹ ਰੱਬ ਨੂੰ ਮਿਲ ਗਏ ਹਨ। ਇਸ ਸਲੋਕ ਦਾ ਅੱਧਾ ਭਾਗ ਇੱਥੇ ਸੰਪੂਰਨ ਹੋਇਆ, ਅੱਧਾ ਭਾਗ ਅੱਗੇ ਹੋਰ ਉਸ ਤੋਂ ਅੱਗੇ ਪੌੜੀ ਹੈ। ਮਹੱਲਾ ਤੀਜਾ, ਆਪੇ ਸੇਵਾ ਲਾਇਆ ਨ ਆਪੇ ਬਖਸ ਕਰੇ। ਪਾਤਸ਼ਾਹ ਫਰਮਾਉਂਦੇ ਨੇ ਉਹ ਮਾਲਕ ਅਕਾਲ ਪੁਰਖ ਜਦੋਂ ਕਿਸੇ 'ਤੇ ਖੁਸ਼ ਹੋ ਜਾਵੇ ਉਹਨੂੰ ਐਸੀ ਵਿਧੀ ਬਣਾ ਕੇ ਉਹਨੂੰ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ। ਆਪੇ ਹੀ ਉਹਦੇ ਪਾਸ ਅਕਾਲ ਪੁਰਖ ਦੇ ਕੋਲ ਬੜੀਆਂ ਯੁਕਤੀਆਂ ਨੇ, ਬੜੇ ਫਾਰਮੂਲੇ ਨੇ। ਸਿੱਖ ਤਾਂ ਹੀ ਬਾਣੀ ਦੇ ਵਿੱਚੋਂ ਇੱਕ ਅਰਦਾਸ ਦੇ ਲਫ਼ਜ਼ ਲੱਭ ਕੇ ਅਤੇ ਬੇਨਤੀ ਕਰਦਾ, ਮਹਾਰਾਜ ਅਸਾਂ ਤੇਰੇ ਸੱਚਖੰਡ ਦੇ ਵਿੱਚ ਜਾਣਾ ਹੈ। ਉਸ ਸੱਚਖੰਡ ਨੂੰ ਕਈ ਦਰਵਾਜ਼ੇ ਲੱਗੇ ਹੋਣਗੇ। ਜੇ ਮਹਾਰਾਜ ਪਾਤਸ਼ਾਹ ਜੀ ਇੱਕ ਐਸੇ ਦਰਵਾਜ਼ੇ ਹੋਣਗੇ ਜਿਨ੍ਹਾਂ ਦਰਵਾਜ਼ਿਆਂ ਰਾਹੀਂ ਤੁਸੀਂ ਯੋਗਤਾ ਵਾਲਿਆਂ ਨੂੰ ਲੰਘਾਉਂਦੇ ਹੋਗੇ, ਜਿਨ੍ਹਾਂ ਦੇ ਅੰਦਰ ਸੱਚਮੁੱਚ ਯੋਗਤਾ ਬਣ ਗਈ ਹੈ ਕਿ ਉਹ ਸੱਚਖੰਡ ਵਿੱਚ ਜਾਣ ਦੇ ਅਨੁਕੂਲ ਹੋ ਗਏ ਨੇ, ਜਿਨ੍ਹਾਂ ਪਾਸ ਓਨੀ ਕੁਆਲੀਫਿਕੇਸ਼ਨ ਆ ਗਈ ਹੈ, ਜਿਨ੍ਹਾਂ ਪਾਸ ਓਨੀ ਡਿਗਰੀ ਹੈ ਨਾਮ ਜਪਣ ਦੀ, ਸੇਵਾ ਕਰਨ ਦੀ, ਉੱਚੇ ਜੀਵਨ ਦੀ। ਅਤੇ ਮਹਾਰਾਜ ਪਾਤਸ਼ਾਹ ਜੀ ਇੱਕ ਐਸਾ ਦਰਵਾਜ਼ਾ ਵੀ ਤੁਸੀਂ ਲਾਇਆ ਹੋਵੇਗਾ ਜਿੱਥੋਂ ਦੀ ਤੁਸੀਂ ਉਹਨਾਂ ਨੂੰ ਲੰਘਾਉਂਦੇ ਹੋਵੋਗੇ ਜਿਨ੍ਹਾਂ ਨੂੰ ਗ੍ਰੇਸ ਮਾਰਕਸ ਦਿੰਦੇ ਹੋਵੋਗੇ, ਜਿਨ੍ਹਾਂ ਦੀ ਯੋਗਤਾ ਤਾਂ ਥੋੜ੍ਹੀ ਹੈ ਪਰ ਤੁਸੀਂ ਤਰਸ ਕਰ ਲੈਂਦੇ ਹੋਵੋਗੇ, ਜਿਨ੍ਹਾਂ ਦੇ ਉੱਤੇ ਰਹਿਮਤ ਕਰਕੇ ਉਹਨਾਂ ਨੂੰ ਵੀ ਲੰਘਾ ਲੈਂਦੇ ਹੋਵੋਗੇ। ਮਹਾਰਾਜ ਤੁਹਾਡੇ ਸੱਚਖੰਡ ਦੇ ਕਈ ਦਰਵਾਜ਼ੇ ਹੋਣਗੇ, ਇੱਕ ਐਸੇ ਵੀ ਹੋਣਗੇ ਜਿਸ ਤਰ੍ਹਾਂ ਬਾਦਸ਼ਾਹ ਕਦੇ ਕਦੇ ਸਾਲ ਦੇ ਵਿੱਚ ਕਿਸੇ ਖਾਸ ਫੈਸਟੀਵਲ ਤਿਉਹਾਰ ਵਾਲੇ ਦਿਨ ਇਹ ਐਲਾਨ ਕਰਦਾ ਕਿ ਅੱਜ ਦੇ ਦਿਨ ਮੈਂ ਜੇਲ੍ਹਾਂ ਦੇ ਵਿੱਚੋਂ 500 ਕੈਦੀ ਰਿਹਾਅ ਕਰ ਰਿਹਾ, ਅਤੇ ਉਹ ਅਚਨਚੇਤ ਆਪਣੇ ਆਪ ਹੀ ਜਿਹੜੇ ਉਸ 500 ਦੀ ਗਿਣਤੀ ਵਿੱਚ ਆ ਜਾਂਦੇ ਉਹ ਰਿਹਾਅ ਹੋ ਜਾਂਦੇ ਹੈ। ਮਹਾਰਾਜ ਕਦੇ ਕਦੇ ਤੁਸੀਂ ਇਸ ਤਰ੍ਹਾਂ ਰਹਿਮਤ ਕਰਕੇ ਟੁੱਟ ਕੇ ਜਿਹੜੇ ਵੱਡੇ ਵੱਡੇ ਪਾਪੀ ਹਨ ਉਹਨਾਂ ਨੂੰ ਵੀ ਤੁਸੀਂ ਬਖਸ਼ ਲੈਂਦੇ ਜੇ, ਅਤੇ ਫਿਰ ਉਹ ਵੀ ਦਰਵਾਜ਼ਾ ਤੁਹਾਡੇ ਸੱਚਖੰਡ ਦਾ ਹੋਏਗਾ ਜਿੱਥੋਂ ਦੀ ਤੁਸੀਂ ਹੈਨ ਤਾਂ ਬਿਲਕੁਲ ਪਾਪੀ ਪਰ ਉਹਨਾਂ ਨੂੰ ਤੁਸੀਂ ਪਾਵਨ ਕਰਕੇ ਲੰਘਾ ਲੈਂਦੇ ਹੋਵੋਗੇ। ਸਿੱਖ ਫਿਰ ਬੇਨਤੀ ਕਰਦਾ ਹੈ, ਹੇ ਪਾਤਸ਼ਾਹ ਜਿੱਤ ਦੁਆਰ ਹੈ ਉੱਭਰ ਹੈ ਤੇ ਤੈ ਲਿਹੋ ਉਬਾਰ। ਮਹਾਰਾਜ ਅਸੀਂ ਤੇ ਪਾਪੀ ਹਾਂ, ਅਸੀਂ ਤੇ ਪਾਪੀਆਂ ਦੀ ਗਿਣਤੀ ਚਾਹੁੰਦੇ ਹਾਂ, ਜਿਹੜੇ ਦਰਵਾਜ਼ੇ ਵਿੱਚੋਂ ਦੀ ਅਸੀਂ ਮਹਾਰਾਜ ਲੰਘ ਸਕਦੇ ਹਾਂ ਸਾਨੂੰ ਉਸ ਦਰਵਾਜ਼ੇ ਦੇ ਵੱਲ ਦੀ ਲੰਘਾ ਕਰਕੇ ਆਪਣੇ ਚਰਨਾਂ ਵਿੱਚ ਲੈ ਜਾਓ। ਜਿੱਤ ਦੁਆਰ ਹੈ ਉੱਭਰ ਹੈ, ਦੁਆਰ ਦਾ ਅਰਥ ਹੈ ਦਰਵਾਜ਼ਾ, ਉੱਭਰ ਹੈ ਦਾ ਅਰਥ ਹੁੰਦਾ ਬਚਣਾ, ਬਚ ਜਾਣਾ, ਉੱਭਰ ਜਾਣਾ, ਤਰ ਜਾਣਾ, ਤਾਂ ਪਾਣੀ ਵਿੱਚ ਕੋਈ ਡੁੱਬ ਰਿਹਾ ਹੋਵੇ ਉਹਨੇ ਤਾਂ ਉੱਭਰ ਜਾਣਾ। ਹੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਇਹ ਜਗਤ ਸਾਰਾ ਜਲ ਰਿਹਾ ਹੈ ਇਹਦੇ ਵਿੱਚੋਂ ਸਾਨੂੰ ਰੱਖ ਲੈ, ਬਚਾ ਲੈ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਵਰਤਾ ਕੇ ਜਿੱਤ ਦੁਆਰ ਹੈ ਉੱਭਰ ਹੈ ਤੇ ਤੈ ਲਿਹੋ ਉਬਾਰ। ਜਿਵੇਂ ਸਾਨੂੰ ਉਭਾਰ ਸਕਦੇ ਹੋ ਤਿਵੇਂ ਹੀ ਮਹਾਰਾਜ ਪਾਤਸ਼ਾਹ ਜੀ ਸਾਨੂੰ ਬਚਾ ਲਓ, ਬੇਸ਼ੱਕ ਸਾਡੀ ਯੋਗਤਾ ਨਹੀਂ ਹੈ। ਇਉਂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਉਹ ਮਾਲਕ ਜਦੋਂ ਆਪ ਕਿਰਪਾ ਕਰਦਾ ਹੈ ਭਈ ਮੈਂ ਇਹਨਾਂ ਜੀਵਾਂ ਨੂੰ ਹੁਣ ਵਿਛੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਣਾ ਹੈ, ਉਦੋਂ ਵਿਧੀ ਬਣਾ ਕੇ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ। ਆਪਣੀ ਸੇਵਾ ਵਿੱਚ ਲਾ ਕੇ ਫਿਰ ਆਪੇ ਹੀ ਉਸ ਸੇਵਾ ਦਾ ਫਲ ਇਨਾਮ ਦਿੰਦਾ ਹੈ ਅਤੇ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਦੇ ਉੱਤੇ ਬਖਸ਼ਿਸ਼ ਕਰ ਦਿੰਦਾ। ਤੋ ਜਿਤਨਿਆਂ ਨੇ ਵੀ ਸੇਵਾਵਾਂ ਕੀਤੀਆਂ ਨੇ, ਜਿਹੜੀਆਂ ਮਹਾਨ ਰੂਹਾਂ ਦੇ ਜੇ ਪ੍ਰਮਾਣ ਲਈਏ ਤਾਂ ਉਹਨਾਂ ਦੀ ਤਾਂ ਕਹਾਣੀ ਇਕੱਠ ਹੈ। ਬਾਬਾ ਲਹਿਣਾ ਸਾਹਿਬ ਜੀ ਪਹੁੰਚ ਗਏ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ ਤੇ, ਘੋੜੇ ਤੇ ਚੜ੍ਹੇ ਗਏ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੱਗੇ ਪਹਿਲਾਂ ਹੀ ਉਸ ਧਰਮਸ਼ਾਲਾ ਤੋਂ ਕਾਫੀ ਕਦਮ ਪਹਿਲਾਂ ਅੱਗੇ ਆਏ ਹੋਏ ਨੇ। ਗ੍ਰਿਸਤੀਆਂ ਵਾਲੇ ਕੱਪੜੇ ਪਾਏ ਸੀ, ਬਾਬਾ ਲਹਿਣਾ ਜੀ ਨੇ ਪਹਿਚਾਣਿਆ ਨਾ ਤੇ ਸਤਿਗੁਰਾਂ ਨੂੰ ਹੀ ਪੁੱਛ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਇੱਥੇ ਹੀ ਰਹਿੰਦੇ ਨੇ? ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਇੱਥੇ ਰਹਿੰਦੇ ਨੇ। ਮੈਂ ਉਹਨਾਂ ਨੂੰ ਮਿਲਣਾ ਸੀ, ਘੋੜੀ ਦੀ ਅੱਗਿਓਂ ਵਾਗ ਪਕੜ ਲਈ, ਕਹਿੰਦੇ ਆਓ ਮੈਂ ਤੁਹਾਨੂੰ ਮਿਲਾਵਾਂ। ਨਾਲ ਨਾਲ ਅੱਗੇ ਅੱਗੇ ਆਪ ਤੁਰੇ ਆਉਂਦੇ ਨੇ, ਬਾਬਾ ਲਹਿਣਾ ਜੀ ਘੋੜੀ ਤੇ ਚੜ੍ਹੇ ਹੋਏ ਨੇ, ਲਈ ਆਉਂਦੇ ਨੇ ਲਾਗੇ ਆ ਕੇ ਧਰਮਸ਼ਾਲਾ ਦੇ ਤੇ ਕਹਿੰਦੇ ਨੇ ਇਹ ਘੋੜੀ ਇੱਥੇ ਕਿੱਲੇ ਦੇ ਨਾਲ ਬੰਨ ਦਿਓ, ਆਹ ਧਰਮਸ਼ਾਲਾ ਹੈ, ਅੰਦਰ ਜਾ ਕੇ ਦਰਸ਼ਨ ਕਰ ਲਓ। ਜਿੰਨੀ ਦੇਰ ਨੂੰ ਬਾਬਾ ਲਹਿਣਾ ਜੀ ਘੋੜੀ ਬੰਨ ਕੇ ਆਏ ਨੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਪਿਛਲੇ ਪਾਸੇ ਦੇ ਦਰਵਾਜ਼ੇ ਦੇ ਵਿੱਚੋਂ ਦੀ ਲੰਘ ਕੇ ਸਿੰਘਾਸਣ ਦੇ ਉੱਪਰ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਗਏ। ਬਾਬਾ ਲਹਿਣਾ ਜੀ ਅੰਦਰ ਗਏ ਨੇ, ਦਰਸ਼ਨ ਕੀਤੇ ਹੈ। ਦਰਸ਼ਨ ਕਰਦਿਆਂ ਹੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਬਸ ਮੈਂ ਨਾ ਮਨ ਹੈ। ਨਾਲ ਹੀ ਨੇਤਰਾਂ 'ਚ ਜਲ ਚੱਲ ਪਿਆ। ਕਹਿੰਦੇ ਪਾਤਸ਼ਾਹ ਮੈਂ ਆਉਂਦਿਆਂ ਹੀ ਗੁਨਾਹ ਕਰ ਲਿਆ, ਤੁਸੀਂ ਮੇਰੇ ਸਤਿਗੁਰੂ ਸੀ, ਮੈਂ ਪਹਿਚਾਣਿਆ ਨਹੀਂ। ਤੁਸੀਂ ਮੇਰੇ ਘੋੜੀ ਦੀ ਲਗਾਮ ਪਕੜ ਕੇ ਅੱਗੇ ਅੱਗੇ ਤੁਰ ਕੇ ਆਏ, ਮੈਂ ਘੋੜੀ 'ਤੇ ਚੜਿਆ ਆਇਆ। ਸੱਚੇ ਪਾਤਸ਼ਾਹ ਮੈਨੂੰ ਖਿਮਾ ਕਰਨਾ। ਮਹਾਰਾਜ ਪਾਤਸ਼ਾਹ ਜੀ ਨੇ ਐਸੀਆਂ ਪ੍ਰੇਮ ਦੀਆਂ ਤੰਦਾਂ ਪਾਈਆਂ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤਾਂ ਮੋਲ ਮਹਿਗੀ ਲਈ ਜੀ ਅਸਕੈ। ਆਪਣਾ ਮਨ ਅਰਪਣ ਕਰ ਦਿੱਤਾ ਹੈ ਬਾਬਾ ਲਹਿਣਾ ਜੀ ਨੇ, ਸੇਵਾ ਵਿੱਚ ਲੱਗ ਗਏ ਨੇ। ਸੰਨ 1532 ਈਸਵੀ ਦੇ ਵਿੱਚ ਬਾਬਾ ਲਹਿਣਾ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗੇ ਨੇ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਸੇਵਾਵਾਂ ਦੇ ਉੱਪਰ ਪ੍ਰਸੰਨ ਹੋ ਕੇ 7 ਸਾਲ ਬਾਅਦ ਸੰਨ 1539 ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਖੀਰਲੇ ਮੌਕੇ 'ਤੇ ਕੁਛ ਇਮਤਿਹਾਨ ਲਏ ਨੇ, ਕੁਝ ਪ੍ਰੀਖਿਆਵਾਂ ਲਈਆਂ ਨੇ, ਜਿਨ੍ਹਾਂ ਪ੍ਰੀਖਿਆਵਾਂ ਦੇ ਵਿੱਚ ਆਪਨੇ ਸਾਖੀਆਂ ਸੁਣੀਆਂ ਹੋਈਆਂ। ਇੱਕ ਵਾਰ 10,000 ਸੰਗਤ ਦਾ ਇਕੱਠ ਸੀ। ਸੰਗਤ ਅਚਾਨਕ ਆਈ, ਮਹਾਰਾਜ ਨੇ ਕਿਹਾ ਸੰਗਤ ਨੂੰ ਮਠਿਆਈ ਛਕਾਉਣੀ ਹੈ। ਤੋ ਹੁਣ ਵੀ ਦੇਖੋ ਸਤਿਗੁਰੂ ਆਪਾਂ ਨੂੰ ਮਠਿਆਈ ਛਕਾਉਂਦੇ ਆ। ਇਹ ਜਿਹੜੀ ਲੰਗਰਾਂ ਦੇ ਵਿੱਚ 9 ਨਿਧੀਆਂ ਅਤੇ ਰਿੱਧੀਆਂ ਸਿੱਧੀਆਂ ਚੱਲਦੀਆਂ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੀ ਚੱਲ ਰਹੀ ਹੈ। ਰਸਤਾਂ ਬਸਤਾਂ ਸੰਭਾਲਣ ਜੋਗੀ ਜਗ੍ਹਾ ਨਹੀਂ ਲੱਭਦੀ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਰਿੱਧੀਆਂ ਸਿੱਧੀਆਂ ਚੱਲ ਰਹੀਆਂ। ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਬਾਬਾ ਸ੍ਰੀ ਚੰਦ ਜੀ ਨੂੰ ਕਿ ਦਰਖਤ 'ਤੇ ਚੜੋ, ਉੱਪਰੋਂ ਜਾ ਕੇ ਟਾਹਣੀਆਂ ਹਿਲਾ ਦਿਓ ਅਤੇ ਮਠਿਆਈਆਂ ਕਿਰਨਗੀਆਂ, ਸੰਗਤਾਂ ਛਕਣਗੀਆਂ। ਬਾਬਾ ਸ੍ਰੀ ਚੰਦ ਜੀ ਕਹਿੰਦੇ ਕਿ ਪਿਤਾ ਜੀ ਕਦੇ ਦਰਖਤਾਂ ਨੂੰ ਥੋੜ੍ਹਾ ਮਠਿਆਈਆਂ ਲੱਗਦੀਆਂ ਹੁੰਦੀਆਂ? ਮਹਾਰਾਜ ਕਹਿੰਦੇ ਤੂੰ ਹਲਾ ਤਾਂ ਸਹੀ। ਕਹਿੰਦਾ ਮਹਾਰਾਜ ਇੱਦਾਂ ਐਵੇਂ ਲੋਕ ਹੱਸਣਗੇ ਦੇਖ ਕੇ ਮੇਰੇ ਵੱਲ, ਮੈਂ ਨਹੀਂ ਇਸ ਤਰ੍ਹਾਂ ਕਰਨਾ। ਲਖਮੀ ਦਾਸ ਤੂੰ ਹਲਾ ਦੇ। ਕਹਿੰਦੇ ਜੀ ਨਹੀਂ ਪਿਤਾ ਜੀ, ਇਉਂ ਨਹੀਂ ਹੋ ਸਕਦਾ ਹੁੰਦਾ। ਬਸ ਉਦੋਂ ਹੀ ਭੁਲੇਖਾ ਅਸੀਂ ਖਾ ਜਾਂਦੇ ਹਾਂ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਸਮਰੱਥਾ ਨੂੰ ਵੀ ਆਪਣੀ ਸਮਰੱਥਾ ਨਾਲ ਮੈਚਿੰਗ ਕਰਕੇ ਦੇਖਦੇ ਹਾਂ। ਹੁਣ ਪਾਤਸ਼ਾਹ ਜੀ ਕਹਿੰਦੇ ਲਹਿਣਿਆ ਚੜ ਦਰਖਤ 'ਤੇ, ਉਹ ਦਰਖਤ ਹਿਲਾ ਦੇ, ਮਠਿਆਈਆਂ ਕਿਰਨ, ਸੰਗਤਾਂ ਛਕਣ। ਬਾਬਾ ਲਹਿਣਾ ਜੀ ਤਾਂ ਚੜ ਰਹੇ। ਸ੍ਰੀ ਚੰਦ ਜੀ ਕਹਿੰਦੇ ਲਹਿਣਿਆ ਤੂੰ ਕਿਉਂ ਐਵੇਂ ਤਾਂ ਚੜੀ ਜਾਂਦਾ ਆ, ਮਠਿਆਈਆਂ ਥੋੜ੍ਹਾ ਕਿਰਨੀਆਂ? ਉਹ ਕਹਿੰਦੇ ਮਠਿਆਈਆਂ ਭਾਵੇਂ ਕਿਰਨ ਭਾਵੇਂ ਨਾ ਕਰਨ, ਮੇਰਾ ਦਾਸ ਦਾ ਫਰਜ਼ ਬਣਦਾ ਹੈ ਗੁਰੂ ਦਾ ਹੁਕਮ ਮੰਨਣਾ। ਮੈਂ ਤਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਣਾ ਹੈ। ਉੱਪਰ ਚੜ੍ਹ ਕੇ ਜਦ ਦਰਖਤ ਹਿਲਾਇਆ ਹੈ, ਮਠਿਆਈਆਂ ਡਿੱਗੀਆਂ ਨੇ ਅਤੇ ਸੰਗਤਾਂ ਨੇ ਛਕੀਆਂ ਨੇ, ਸੰਗਤਾਂ ਤ੍ਰਿਪਤ ਹੋਈਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਵੀ ਕ੍ਰਿਸ਼ਮਾ ਵਰਤਾ ਸਕਦੇ, ਕੋਈ ਵੀ ਚਮਤਕਾਰ ਵਰਤਾ ਸਕਦੇ ਸੀ। ਸਤਿਗੁਰਾਂ ਅਤੇ ਮਰਦਾਨਾ ਸਾਹਿਬ ਜੀ ਨੂੰ ਕਈ ਵਾਰ ਖੱਖੜੀਆਂ ਛਕਾ ਕੇ ਬੜੀਆਂ ਸਵਾਦਲੀਆਂ ਅਤੇ ਤ੍ਰਿਪਤ ਕੀਤਾ ਸੀਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੀਆਂ ਇਸ ਤਰ੍ਹਾਂ ਪ੍ਰੀਖਿਆਵਾਂ, ਕਈ ਪ੍ਰੀਖਿਆਵਾਂ ਲਈਆਂ ਨੇ। ਉਹਨਾਂ ਦੇ ਵਿੱਚ ਉਹ ਕਾਮਯਾਬ ਹੋਏ ਨੇ, ਪਾਸ ਹੋਏ ਨੇ। ਜੋ ਪੰਕਤੀ ਆਈ ਹੈ ਕਿ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਫਿਰ ਇਸ ਤਰ੍ਹਾਂ ਸੇਵਾ ਦੇ ਵਿੱਚ ਲਾ ਕੇ ਬਖਸ਼ਿਸ਼ ਕੀਤੀ 1539 ਈਸਵੀ ਨੂੰ। ਲਹਿਣੇ ਧਰਿਓਨ ਛੱਤ ਸਿਰ ਕਰ, ਸਿਫਤੀ ਅੰਮ੍ਰਿਤ ਪੀਵੰਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕੋਏ ਜੀਅ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੁੰਦਿਆਂ ਹੁੰਦਿਆਂ ਹੀ ਗੁਰੂ ਜੀ ਨੇ ਚੇਲੇ ਦੇ ਅੱਗੇ ਰਹਿ ਰਾਸ ਕਰ ਦਿੱਤੀ। ਰਹਿ ਰਾਸ ਦਾ ਅਰਥ ਹੁੰਦਾ ਅਰਦਾਸ ਕਰ ਦੇਣੀ, ਮੱਥਾ ਟੇਕ ਦੇਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ੍ਰੀ ਗੁਰੂ ਅੰਗਦ ਸਾਹਿਬ ਦੇ ਅੱਗੇ ਮੱਥਾ ਟੇਕ ਦਿੱਤਾ। ਜਿਉਂ ਹੀ ਮੱਥਾ ਟੇਕਿਆ, ਜੋਤ ਬਾਬਾ ਲਹਿਣਾ ਜੀ ਵਿੱਚ ਪ੍ਰਵੇਸ਼ ਹੋ ਗਈ। ਧੰਨ ਧੰਨ ਗੁਰੂ ਅੰਗਦ ਸਾਹਿਬ ਬਣ ਗਏ। ਆਪੇ ਬਖਸ਼ ਕਰੇ, ਆਪੇ ਬਖਸ਼ਿਸ਼ ਕੀਤੀ, ਆਪੇ ਆਪਣੀ ਸੇਵਾ ਦੇ ਵਿੱਚ ਲਾਇਆ। ਔਰ ਤਿਸ ਤੋਂ ਪਿੱਛੋਂ ਵੀ ਅਨੰਤ ਗੁਰੂ ਕੇ ਪਿਆਰੇ ਅੱਜ ਤੱਕ ਸਿੱਖ ਪੰਥ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਬੇਅੰਤ ਪਿਆਰੇ ਲੱਗੇ ਔਰ ਬੇਅੰਤਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਪਰ ਜਿਹੜੇ ਇਸ ਨਿਮਰਤਾ ਵਿੱਚ ਆ ਜਾਂਦੇ ਨੇ ਕਿ ਸਾਨੂੰ ਆਪੇ ਹੀ ਮਹਾਰਾਜ ਲਾ ਰਿਹਾ ਹੈ ਤੇ ਆਪੇ ਹੀ ਸੇਵਾ ਕਰਾ ਰਿਹਾ ਹੈ। ਪਾਤਸ਼ਾਹ ਫਰਮਾਉਂਦੇ ਨੇ ਆਪੇ ਸੇਵਾ ਲਾਇਨ ਆਪੇ ਬਖਸ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਉਹ ਪਰਮਾਤਮਾ ਸਭਨਾ ਦੀ ਸੰਭਾਲ ਮਾਤਾ ਪਿਤਾ ਦੀ ਤਰ੍ਹਾਂ ਕਰਦਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਉਹ ਆਪ ਸਭਨਾ ਦੀ ਮਾਤਾ ਦੀ ਤਰ੍ਹਾਂ ਪਿਤਾ ਦੀ ਤਰ੍ਹਾਂ ਸਾਰੇ ਫਰਜ਼ ਸੰਭਾਲਦਾ ਹੈ। ਤੋ ਆਪੇ ਸਾਰ ਕਰੇ, ਆ ਸਾਰਿਆਂ ਦੀ ਖਬਰ ਸਾਰ ਵੀ ਉਹ ਪਰਮਾਤਮਾ ਲੈਂਦਾ ਹੈ। ਨਾਨਕ ਨਾਮ ਧਿਆਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ। ਤੀਸਰੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿ ਨਾਮ ਧਿਆਵਣ ਵਾਲਿਆਂ ਦਾ ਨਿੱਜ ਘਰ ਵਾਸ ਹੈ, ਉਹਨਾਂ ਦਾ ਸੱਚਖੰਡ ਵਿੱਚ ਵਾਸਾ ਹੁੰਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਫਿਰ ਜੁਗ ਜੁਗ ਸੋਭਾ ਹੋਏ, ਉਹਨਾਂ ਦੀ ਪ੍ਰਸਿੱਧੀ ਜੁਗਾਂ ਜੁਗਾਂ ਤੱਕ ਫੈਲੀ ਰਹਿੰਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਹੈ ਉਹਨਾਂ ਦੇ ਸਮਕਾਲੀ ਬੇਸ਼ੱਕ ਬਹੁਤ ਬੜੇ ਬੜੇ ਉਹ ਧਨਾੜ ਹੋਵਣ ਜਾਂ ਉਹ ਰਾਜੇ ਹੋਵਣ, ਉਹਨਾਂ ਦੇ ਨਾਮ ਤਾਂ ਮਿਟ ਜਾਂਦੇ ਆ, ਦੁਨੀਆਂ 'ਤੇ ਕੋਈ ਨਹੀਂ ਲੈਂਦਾ। ਪਰ ਜਿਹੜੇ ਭਗਤ ਨੇ ਔਰ ਗੁਰਮੁਖ ਨੇ ਉਹਨਾਂ ਦੇ ਪ੍ਰਸੰਗ ਰਹਿੰਦੀ ਦੁਨੀਆਂ ਤੱਕ ਸੰਸਾਰ ਦੇ ਜੀਵ ਪੜ੍ਹਦੇ ਰਹਿੰਦੇ ਆ, ਵਿਚਾਰਦੇ ਰਹਿੰਦੇ ਆ। ਅਤੇ ਪਾਤਸ਼ਾਹ ਫਰਮਾਉਂਦੇ ਹਰ ਯੁੱਗ ਯੁੱਗ ਭਗਤ ਉਪਾਇਆ, ਹਰੇਕ ਯੁੱਗਾਂ ਦੇ ਵਿੱਚ ਭਗਤਾਂ ਨੂੰ ਰੱਬ ਨੇ ਪੈਦਾ ਕੀਤਾ ਹੈ। ਫਿਰ ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਦੀ ਪੈਜ ਵੀ ਰੱਖਦਾ ਆਇਆ ਜਦੋਂ ਕਿਤੇ ਉਹਨਾਂ ਨੂੰ ਕੋਈ ਮੁਸ਼ਕਿਲ, ਜਗਤ ਦੇ ਲੋਕਾਂ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਦੇਣ ਦਾ ਇਰਾਦਾ ਬਣਾਇਆ ਹੈ, ਅਤੇ ਉਹ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ, ਇੱਜ਼ਤ ਬਰਕਰਾਰ ਰੱਖਦਾ ਆਇਆ। ਯੁੱਗ ਯੁੱਗ ਸੋਭਾ ਹੋਏ, ਯੁਗਾਂ ਯੁਗਾਂਤਰਾਂ ਤੱਕ ਉਹਨਾਂ ਦੀ ਸੋਭਾ ਸੰਸਾਰ ਦੇ ਵਿੱਚ ਫੈਲੀ ਰਹਿੰਦੀ ਹੈ। ਸਤਯੁਗ ਦਾ ਸਮਾਂ ਬੇਸ਼ੱਕ ਲੰਘ ਗਿਆ, ਉਸ ਵਕਤ ਵੀ ਜਿਹੜੇ ਰੱਬ ਦੇ ਪਿਆਰੇ ਭਗਤ ਹੋਏ ਨੇ ਅੱਜ ਤੱਕ ਉਹਨਾਂ ਦਾ ਨਾਮ ਧਾਰਮਿਕ ਪੁਰਖ ਜਿਹੜੇ ਨੇ ਉਹ ਗਾਉਂਦੇ ਨੇ ਔਰ ਬਾਣੀ ਦੇ ਵਿੱਚੋਂ ਸੁਣਦੇ ਹਾਂ ਅਤੇ ਆਪਾਂ ਪੜ੍ਹਦੇ ਹਾਂ। ਧਰੂ ਭਗਤ ਜੋ ਹੋਇਆ ਇਹ ਸਤਯੁਗ ਦੇ ਸਮੇਂ ਵਿੱਚ ਹੋਇਆ, 5 ਸਾਲ ਦਾ ਬਾਲਕ, ਔਰ ਸਤਯੁਗ ਤੋਂ ਪਿੱਛੋਂ ਤ੍ਰੇਤਾ ਯੁੱਗ ਲੰਘ ਗਿਆ, ਦੁਆਪਰ ਯੁੱਗ ਲੰਘ ਗਿਆ, ਫਿਰ ਕਲਯੁੱਗ ਦਾ ਬਹੁਤ ਹਿੱਸਾ ਲੰਘ ਗਿਆ। ਮਨੁੱਖ ਦੀ ਉਮਰ ਤਾਂ ਬਹੁਤ ਛੋਟੀ ਜਿਹੀ ਹੈ। ਤੋ ਜੋ ਪ੍ਰਹਿਲਾਦ ਭਗਤ ਹੋਇਆ ਇਹ ਵੀ ਸਤਯੁਗ ਦੇ ਵਿੱਚ ਹੀ ਹੋਇਆ, ਇਹ ਦੋਨੇ 5-5 ਸਾਲ ਦੇ ਭਗਤ ਹੋਏ ਨੇ। ਤੋ ਇਹਨਾਂ ਦੀ ਉਦਾਹਰਣ ਦਿੰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਉਂਦਾ ਹੈ ਕਿ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੁਵ ਤੇ ਪ੍ਰਹਿਲਾਦ ਨੇ ਨਾਮ ਜਪਿਆ ਹੈ, ਇਵੇਂ ਦ੍ਰਿੜਤਾ ਦੇ ਨਾਲ, ਇਵੇਂ ਮਨ ਨੂੰ ਪੱਕਾ ਬਣਾ ਕਰਕੇ, ਅਡੋਲ ਹੋ ਕਰਕੇ, ਕੋਈ ਡਰਾਵੇ ਤੇ ਉਸਦੇ ਡਰਨ ਤੋਂ ਰਹਿਤ ਹੋ ਕਰਕੇ ਪਾਤਸ਼ਾਹ ਨੇ ਕਿਹਾ ਇਉਂ ਨਾਮ ਜਪਿਆ ਜਾਏ ਜਿਵੇਂ ਉਹਨਾਂ 5 ਸਾਲ ਦਿਆਂ ਭਗਤਾਂ ਨੇ ਦ੍ਰਿੜਤਾ ਵਿਖਾਈ ਹੈ। ਉਹਦਾ ਮਤਲਬ ਹੈ ਯੁੱਗ ਯੁੱਗ ਸੋਭਾ ਹੋਏ, ਕਿੰਨੇ ਯੁੱਗ ਬੀਤ ਗਏ ਨੇ, ਸੋਭਾ ਉਹਨਾਂ ਦੀ ਬਰਕਰਾਰ ਹੈ। ਬਾਣੀ ਵਿੱਚ ਆਉਂਦਾ ਜਹਾ ਜਹਾ ਧਰੂ ਨਾਰਦ ਟੇਕੈ ਨੈਕ ਟਕਾ ਵਹੁ ਮੋਹੇ, ਤੇਰੇ ਨਾਮ ਅਵਿਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਰੱਬ ਦੇ ਭਗਤ ਕਹਿੰਦੇ ਪਿਆਰੇ ਪਰਮਾਤਮਾ, ਜਿੱਥੇ ਤੂੰ ਧਰੂ ਭਗਤ ਵਰਗਿਆਂ ਨੂੰ ਆਪਣੇ ਦਰਵਾਜ਼ੇ ਦੇ ਵਿੱਚ ਬੈਠਾ ਲਿਆ ਹੈ ਨਾ, ਦਰਬਾਰ 'ਚ ਹੀ ਬਿਠਾ ਲਿਆ, ਕਿਤੇ ਸਾਡੇ 'ਤੇ ਵੀ ਨਜ਼ਰ ਕਰਦੇ, ਅਸੀਂ ਵੀ ਤੇਰੇ ਦਰਬਾਰ ਦੇ ਵਿੱਚ, ਤੇਰੀਆਂ ਦਲੀਜਿਆਂ ਦੇ ਵਿੱਚ ਹੀ ਬੈਠ ਜਾਈਏ ਮਹਾਰਾਜ, ਤੇਰੇ ਦਰਸ਼ਨ ਹੁੰਦੇ ਰਹਿਣ। ਜਹਾਂ ਜਹਾਂ ਜਿੱਥੇ ਜਿੱਥੇ ਪਾਤਸ਼ਾਹ ਤੂੰ ਧਰੂ ਵਰਗਿਆਂ ਭਗਤਾਂ ਨੂੰ ਟਿਕਾਇਆ ਹੈ, ਇਹਦਾ ਮਤਲਬ ਹੈ ਯੁੱਗ ਯੁੱਗ ਸੋਭਾ ਹੋਏ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਫੁਰਮਾਨ ਕਰ ਦਿੱਤਾ ਹੈ ਕਿ ਜਿਹੜੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਦਾ ਸੱਚਖੰਡ ਵਿੱਚ ਵਾਸਾ ਹੁੰਦਾ ਹੈ, ਯੁਗਾਂ ਯੁਗਾਂਤਰਾਂ ਤੱਕ ਉਹਨਾਂ ਦੀ ਸੋਭਾ ਹੁੰਦੀ ਰਹਿੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ, ਨਾਨਕ ਤਿਸ ਬਲਹਾਰਨੈ ਜਲ ਥਲ ਮਹੀਅਲ ਸੋਏ। ਸਭ ਤਰ੍ਹਾਂ ਦੇ ਕਾਰਨਾਂ ਨੂੰ ਕਰਨ ਵਾਲਾ ਉਹ ਪਰਮਾਤਮਾ ਇੱਕ ਅਕਾਲ ਪੁਰਖ ਆਪ ਹੈ। ਮੈਂ ਤੁਜ ਬਿਨ ਅਵਰ ਨਾ ਕੋਈ, ਸ੍ਰੀ ਗੁਰੂ ਅਮਰਦਾਸ ਸਾਹਿਬ ਉਪਦੇਸ਼ ਦਿੰਦੇ ਨੇ ਕਿ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ, ਕਿਸੇ ਦੀ ਟੇਕ ਨਾ ਮਨ ਵਿੱਚ ਰੱਖੀਏ ਔਰ ਪਰਮਾਤਮਾ ਨੂੰ ਇਹੀ ਬੇਨਤੀ ਕਰੀਏ ਕਿ ਮਹਾਰਾਜ ਮੈਂ, ਇਹਦਾ ਅਰਥ ਹੈ ਮੇਰਾ, ਤੁਝ ਬਿਨ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਮਹਾਰਾਜ ਮੇਰਾ ਹੋਰ ਕੋਈ ਹੈ ਨਹੀਂ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰੀ ਰੱਖਿਆ ਕਰਨ ਵਾਲਾ ਹੈ। ਹੇ ਮਹਾਰਾਜ ਪਾਤਸ਼ਾਹ, ਜੇ ਕੋਈ ਮੇਰੀ ਮਦਦ ਕਰਦਾ ਹੈ ਤਾਂ ਤੁਸੀਂ ਉਹਦੇ ਮਨ ਵਿੱਚ ਵੱਸ ਕੇ ਤੁਸੀਂ ਹੀ ਮਦਦ ਕਰਾਉਂਦੇ, ਇਸ ਲਈ ਮੇਰੇ ਤਾਂ ਤੁਸੀਂ ਹੀ ਹੋ। ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਸ ਪਸਿਰ ਜੀਆ, ਆਪੇ ਫੁਨ ਗੋਈ, ਤੁਸਾਂ ਨੇ ਆਪੇ ਹੀ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਤੁਸਾਂ ਇਹ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਆਪ ਬਣਾਇਆ ਹੈ। ਤੁਧ ਆਪੇ ਸਿਸਟ ਸਿਰਜੀਆ, ਆਪੇ ਫੁਨ ਗੋਈ, ਗੋਈ ਦਾ ਅਰਥ ਹੁੰਦਾ ਹੈ ਬਾਅਦ ਵਿੱਚ ਇਸ ਨੂੰ ਫਿਰ ਖਤਮ ਕਰ ਦੇਣਾ। ਤੇ ਮਹਾਰਾਜ ਪਾਤਸ਼ਾਹ ਜੀ, ਤੁਸਾਂ ਨੇ ਇਹ ਸ੍ਰਿਸ਼ਟੀ ਸਾਜ ਕੇ ਫਿਰ ਇਸ ਦੀ ਸੰਭਾਲ ਵੀ ਕੀਤੀ ਹੈ, ਤੇ ਜਦੋਂ ਤੁਹਾਡਾ ਚਿੱਤ ਕੀਤਾ ਮਹਾਰਾਜ ਪਾਤਸ਼ਾਹ ਜੀ, ਤੁਸੀਂ ਇੱਕ ਅੱਖ ਦੇ ਫਰਕ ਵਿੱਚ ਇਹ ਸਾਰੀ ਸ੍ਰਿਸ਼ਟੀ ਨੂੰ ਸਮੇਟ ਵੀ ਸਕਦੇ ਹੋ, ਤੁਸੀਂ ਇਤਨੇ ਸਮਰੱਥ ਹੋ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਇਹ ਜੋ ਸਾਰੀ ਸ੍ਰਿਸ਼ਟੀ ਹੈ ਪਾਤਸ਼ਾਹ ਜੀ, ਜਿਸ ਵਿੱਚ ਕਰੋੜਾਂ ਖੰਡ ਤੇ ਬ੍ਰਹਿਮੰਡ ਆ ਜਾਂਦੇ ਨੇ, ਕਿਤੇ ਇੰਦ, ਕਿਤਨੇ ਹੀ ਇੰਦਰ ਦੇਵਤੇ ਆ ਜਾਂਦੇ ਨੇ, ਕਿਤੇ ਇੰਦ ਚੰਦ, ਕਿਤਨੇ ਹੀ ਕਰੋੜਾਂ ਹੀ ਚੰਦਰਮਾ ਆ ਜਾਂਦੇ ਨੇ, ਸੂਰ ਕਿਤੇ, ਸੂਰ ਦਾ ਅਰਥ ਹੈ ਸੂਰਜ, ਜਿਸ ਵਿੱਚ ਕਰੋੜਾਂ ਹੀ ਸੂਰਜ ਆ ਜਾਂਦੇ ਨੇ। ਇਹ ਮਹਾਰਾਜ ਪਾਤਸ਼ਾਹ ਜੀ ਜੋ ਸ੍ਰਿਸ਼ਟੀ ਸਾਰੀ ਸਾਜੀ ਹੈ, ਇਹ ਮਹਾਰਾਜ ਪਾਤਸ਼ਾਹ ਜੀ ਇਸ ਸਭ ਦੇ ਉੱਪਰ, ਸਭ ਇੱਕੋ ਸ਼ਬਦ ਵਰਤਦਾ, ਸ਼ਬਦ ਦਾ ਇੱਥੇ ਅਰਥ ਹੈ ਹੁਕਮ। ਮਹਾਰਾਜ ਪਾਤਸ਼ਾਹ ਜੀ ਇੱਥੇ ਸਭ ਦੇ ਵਿੱਚ ਤੁਹਾਡਾ ਆਪਣਾ ਹੀ ਹੁਕਮ ਵਰਤਦਾ ਹੈ। ਸਭ ਖੰਡਾਂ ਬ੍ਰਹਿਮੰਡਾਂ ਦੇ ਵਿੱਚ, ਸਾਰੇ ਪਸਾਰੇ ਦੇ ਵਿੱਚ ਇਹ ਪ੍ਰਮਾਤਮਾ ਜੀ ਤੁਹਾਡਾ ਇੱਕ ਸ਼ਬਦ ਰੂਪ ਹੁਕਮ ਜੋ ਹੈ ਉਹ ਗੂੰਜ ਰਿਹਾ ਹੈ, ਇੱਕੋ ਸ਼ਬਦ, ਇੱਕ ਹੁਕਮ ਤੁਹਾਡਾ ਚੱਲ ਰਿਹਾ ਹੈ। ਜੋ ਕਰੇ ਸੋ ਹੋਈ, ਜੋ ਕਰਦੇ ਜੇ ਉਹ ਹੁੰਦਾ ਹੈ, ਤੁਹਾਡੇ ਹੁਕਮ ਵਿੱਚ ਸਭ ਕੁਛ ਹੋ ਰਿਹਾ ਹੈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਆਪ ਮਹਾਰਾਜ ਪਾਤਸ਼ਾਹ ਤੁਸੀਂ ਇਕਨਾ ਗੁਰਮੁਖਾਂ ਨੂੰ ਵਡਿਆਈਆਂ ਬਖਸ਼ਿਸ਼ ਕਰ ਦਿੰਦੇ ਜੀ, ਆਪ ਹੀ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਗਾ ਕੇ, ਆਪੇ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਜੀ ਤੁਸੀਂ ਆਪਣਾ ਮਿਲਾਪ ਬਖਸ਼ਿਸ਼ ਕਰਕੇ ਫਿਰ ਜਗਤ ਵਿੱਚ ਵਡਿਆਈਆਂ ਬਖਸ਼ਿਸ਼ ਕਰ ਦਿੰਦੇ ਜੇ ਕਿ ਇਹਨਾਂ ਗੁਰਮੁਖਾਂ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ, ਭਾਈ ਗੁਰਦਾਸ ਸਾਹਿਬ ਵਰਗੇ ਗੁਰਸਿੱਖ, ਬਾਬਾ ਬਿਧੀ ਚੰਦ ਸਾਹਿਬ ਵਰਗੇ ਅਨੇਕ ਗੁਰਸਿੱਖ ਜੋ ਅਣਗਿਣਤ ਹਨ, ਮਹਾਰਾਜ ਜੀ ਉਹਨਾਂ ਗੁਰਮੁਖਾਂ ਨੂੰ ਤੁਸੀਂ ਵਡਿਆਈਆਂ ਬਖਸ਼ਦੇ ਜੇ, ਹਰ ਪਾਵੈ ਸੋਈ, ਉਹ ਫਿਰ ਪਾਤਸ਼ਾਹ ਜੀ ਤੁਹਾਨੂੰ ਪ੍ਰਾਪਤ ਕਰਦੇ ਨੇ, ਤੁਹਾਡੇ ਚਰਨੀ ਜੁੜ ਜਾਂਦੇ ਨੇ। ਗੁਰਮੁਖ ਨਾਨਕ ਆਰਾਧਿਆ। ਹੁਣ ਪਾਤਸ਼ਾਹ ਸਮਾਪਤੀ ਦੀ ਪੰਕਤੀ ਵਿੱਚ ਇੱਕ ਸਿੱਖਿਆ ਅਖੀਰ ਤੇ ਦਿੰਦੇ ਹੈ ਕਿ ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਆਰਾਧਿਆ ਹੈ ਤੇ ਜਿਸ ਗੁਰੂ ਸਾਹਿਬ ਜੀ ਦੇ ਰਾਹੀਂ ਆਰਾਧਿਆ ਹੈ, ਉਹ ਗੁਰੂ ਦੀ ਵਡਿਆਈ ਹੈ। ਪਾਤਸ਼ਾਹ ਫਰਮਾਉਂਦੇ ਹੈ ਗੁਰਾਂ ਨੇ ਆਪ ਵਿਚੋਲਗਰੀ ਕੀਤੀ ਹੈ, ਤੋ ਪਰਮਾਤਮਾ ਤੇ ਇਸ ਜੀਵ ਦੇ ਵਿਚਕਾਰ ਦਰਮਿਆਨ ਉਸ ਪਰਮੇਸ਼ਰ ਅਕਾਲ ਪੁਰਖ ਨੂੰ ਜਦੋਂ ਮਿਲਾਇਆ ਹੈ ਤੇ ਜਿਸ ਗੁਰੂ ਸਾਹਿਬ ਨੇ ਵਿਚੋਲਗੀ ਕੀਤੀ ਹੈ, ਮਿਲਾਇਆ ਹੈ, ਪਾਤਸ਼ਾਹ ਫਰਮਾਉਂਦੇ ਸਭ ਅੱਖ ਹੋ ਧੰਨ 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 ਗੁਰ ਸੋਈ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਦੀ ਬੰਦਗੀ ਕੀਤੀ ਹੈ, ਜਿਸ ਸਤਿਗੁਰੂ ਤੋਂ ਸਿੱਖਿਆ ਲੈ ਕੇ, ਜਿਸ ਸਤਿਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪਰਮਾਤਮਾ ਨਾਲ ਮਿਲੇ ਨੇ, ਉਸ ਸਤਿਗੁਰੂ ਨੂੰ ਸਦਾ ਧੰਨ 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 ਪਾਤਸ਼ਾਹ ਜੀ ਫਰਮਾਉਂਦੇ ਆ ਆਖੀਏ, ਜਿਸ ਸਤਿਗੁਰਾਂ ਨੇ ਵਿਛੜਿਆ ਹੋਇਆਂ ਨੂੰ ਮੇਲਿਆ ਹੈ। ਆਪਾਂ ਸੁਣਦੇ ਹਾਂ ਬਾਣੀ ਵਿੱਚ, ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੈ ਪ੍ਰਭੂ, ਹਰ ਦਰਗ ਹੈ ਕਾ ਬਸੀਠ। ਬਸੀਠ ਦਾ ਅਰਥ ਵੀ ਹੁੰਦਾ ਵਿਚੋਲਗਿਰੀ ਕਰਨੀ। ਜਿਸ ਤਰ੍ਹਾਂ ਦਾ ਸਤਿਗੁਰਾਂ ਨੂੰ ਸੁਣੀਦਾ ਸੀ, ਕਿ ਵਿਛੜਿਆ ਹੋਇਆ ਪਾਪੀਆਂ ਜੀਵਾਂ ਨੂੰ ਵੀ ਉਹ ਚਰਨਾਂ ਨਾਲ ਮੇਲ ਦਿੰਦੇ ਨੇ। ਤੇ ਸਤਿਗੁਰੂ ਫਰਮਾਉਂਦੇ ਤੈਸੋ ਹੀ ਮੈਂ ਡੀਠ, ਇਸੇ ਤਰ੍ਹਾਂ ਹੀ ਅਸਾਂ ਫਿਰ ਦੇਖਿਆ ਕਿ ਸੱਚਮੁੱਚ ਉਹ ਵਿਛੜਿਆਂ ਨੂੰ ਮੇਲ ਦਿੰਦਾ ਹੈ। ਪਾਤਸ਼ਾਹ ਫਰਮਾਉਂਦੇ ਅਸੀਂ ਸਤਿਗੁਰਾਂ ਨੂੰ ਹਮੇਸ਼ਾ ਧੰਨ ਧੰਨ ਆਖੀਏ। ਔਰ ਇਸ ਪੌੜੀ ਦੀ ਸੰਪੂਰਨਤਾ ਦੇ ਉੱਤੇ ਇਹ ਸੋਰਠ ਰਾਗ ਦੀ ਵਾਰ ਸੰਪੂਰਨ ਹੁੰਦੀ ਹੈ। ਔਰ ਅੱਗੇ ਲਿਖਿਆ ਹੋਇਆ ਸਤਿਗੁਰਾਂ ਨੇ ਸੁੱਧ ਸੱਸੇ ਔਂਕੜ ਧੱਦੇ ਔਂਕੜ ਸੁੱਧ, ਇਸ ਦਾ ਅਰਥ ਹੈ ਕਿ ਇਹ ਬਾਣੀ ਸੁੱਧ ਕੀਤੀ ਹੋਈ ਹੈ, ਪਹਿਲਾਂ ਲਿਖੀ ਹੈ ਤੇ ਫਿਰ ਸੁੱਧ ਕੀਤੀ ਹੋਈ ਹੈ। ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰੇ ਜਾਂ ਆਉਣ ਵਾਲੀਆਂ ਸਦੀਆਂ ਨੂੰ ਬੋਲੀ ਬਦਲ ਜਾਏ। 100 ਸਾਲ ਬਾਅਦ ਬੋਲੀ ਚੇਂਜ ਹੋ ਜਾਂਦੀ, ਇੱਕ ਇਲਾਕੇ ਦੀ ਅੱਖਰ ਜਿਹੜੇ ਕਾਫੀ ਚੇਂਜ ਹੋ ਜਾਂਦੇ ਆ। ਤੋ ਮਹਾਰਾਜ ਪਾਤਸ਼ਾਹ ਨੇ ਇਹ ਲਿਖ ਕੇ ਦੇ ਗਏ ਨੇ ਕਿ ਮੰਨ ਲਓ ਲਫ਼ਜ਼ ਜਾਂ ਵਿਆਕਰਨ ਬਦਲ ਜਾਏ, ਤੋ ਕੋਈ ਵਿਦਵਾਨ ਕਿਤੇ ਆਖੇ ਕਿ ਇੱਥੇ ਸਤਿਗੁਰਾਂ ਨੇ ਏਦਾਂ ਲਿਖਣਾ ਸੀ, ਇਹ ਉਹਨਾਂ ਕੋਲੋਂ ਭੁਲੇਖੇ ਨਾਲ ਲਿਖਿਆ ਗਿਆ, ਆਪਾਂ ਪੈਨ ਨਾਲ ਠੀਕ ਕਰ ਦਈਏ। ਮਹਾਰਾਜ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਾ ਕਰਿਓ, ਇਹ ਸੁੱਧ ਕੀਤੀ ਹੋਈ ਹੈ, ਲਿਖੀ ਹੈ। ਔਰ ਬਾਅਦ ਵਿੱਚ ਅਸਾਂ ਪਾਤਸ਼ਾਹ ਜੀ ਕਹਿੰਦੇ ਪੜ੍ਹ ਕੇ ਤੇ ਅਸਾਂ ਸੁੱਧ ਕੀਤੀ ਹੋਈ ਹੈ। ਸੁੱਧ ਵਾਰਾਂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਲਿਖੀਆਂ ਉਹਨਾਂ ਦੇ ਅਖੀਰ ਤੇ ਪਾਤਸ਼ਾਹ ਨੇ ਸੁੱਧ ਲਫ਼ਜ਼ ਵਰਤਿਆ ਵੀ ਬਾਣੀ ਸ਼ੁੱਧ ਕੀਤੀ ਹੋਈ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੁੱਧ ਬਾਣੀ ਜਿਸ ਹਿਰਦੇ ਵਿੱਚ ਵਸ ਜਾਏ ਉਹ ਹਿਰਦਾ ਵੀ ਸ਼ੁੱਧ ਹੋ ਜਾਂਦਾ ਹੈ ਤੇ ਉਹ ਅਕਾਲ ਪੁਰਖ ਦੇ ਨਾਲ ਉਹ ਜੀਵ ਮਿਲ ਜਾਂਦਾ ਹੈ। ਮਹਾਨ ਉਪਦੇਸ਼ ਸਤਿਗੁਰਾਂ ਨੇ ਫਰਮਾਨ ਕਰਕੇ ਜਗਤ ਦੀ ਕਲਿਆਣ ਕਰਨ ਦਾ ਵਸੀਲਾ ਬਖਸ਼ਿਸ਼ ਕੀਤਾ। ਸਮਾਂ ਸੰਪੂਰਨ ਹੈ। ਸਰਬੱਤ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।